ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਹੇਮ ਪ੍ਰਾਣ ਨਾਥ ਗੋਬਿੰਦ ਕਿਰਪਾ ਨਦਾਨ ਜਪ ਗੁਰੂ ਹੇ ਸੰਸਾਰ ਤਾ ਬਹਰਣ ਕਰਨਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਇਆਲ ਦੀਨਾ ਨਾਥ ਮਿਹ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਸਰਬਸ਼ੀਲ ਮਮ ਸੀਲੰ ਸਰਬ ਪਾਵਨ ਮਮ ਪਾਵਨਾ ਸਰਬ ਕਰਤਵ ਮਮ ਕਰਤਾ ਨਾਨਕ ਲੈ ਬਜਾਨਾ ਵਿਪਿਆ ਥੇ ਨਾਨਕ ਲੈ ਬਸੇ ਬਨਾ ਵਿਪਿਆ ਥੇ ਕੋਟ ਅਨੰਤ 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 ਸ੍ਰੀ ਵਪੋਸ਼ਤ ਸਤਿਗੁਰੂ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੇ ਅੰਦਰ ਬਰਾਜਮਾਨ ਸਮੂਹ ਸਤਸੰਗਿਓ ਆਪ ਬੜੇ ਵਿਸਥਾਰ ਪੂਰਵਕ ਮੇਰੇ ਸਨਮਾਨੇ ਆਜ਼ਮ ਗਿਆਨੀ ਜੀ ਪਾਸੋਂ ਵਿਚਾਰ ਸਾਰਨ ਕਰ ਰਹੇ ਸੀ। ਆਓ ਕੁਝ ਸਮੇਂ ਦੇ ਲਈ ਸ਼ਬਦ ਨਾਲ ਜੁੜੀਏ, ਕੋਈ ਵੀ ਰਚਨਾ ਖਾਲੀ ਨਾ ਰਹੇ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਪ੍ਰਕਰਨ ਆਰੰਭ ਸੀ, ਦਰਸ਼ਨ ਦੇਖ ਜੀਵਾਂਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਸਿੱਖ ਦੇ ਜੀਵਨ ਦੀ ਭਾਵਨਾ ਅਜਿਹੀ ਆਸਤਿਕਤਾ ਵਿੱਚ ਬੱਝੀ ਹੋਵੇ। ਇੱਕ ਥੋੜਾ ਧਿਆਨ ਦੇਣਾ ਕਿ ਆਸਤਿਕਤਾ ਜਿਹੜੀ ਹੁੰਦੀ ਉਹ ਕੁਝ ਹੋਰ ਚੀਜ਼ ਹੁੰਦੀ। ਤੇ ਮਹਾਰਾਜ ਨੇ ਨਾਲ ਪਿਆਰ ਦਾ ਵਰਣਨ ਕੀਤਾ, ਜਦੋਂ ਪਿਆਰ ਆ ਗਿਆ ਉਹਦਾ ਥੋੜਾ ਸਿਧਾਂਤ ਬਦਲ ਜਾਂਦਾ ਹੈ। ਆਸਤਿਕਤਾ ਧਰਮ ਦੇ ਤਹਿਤ ਆਪਾਂ ਕੁਝ ਕੰਮ ਕਰਦੇ ਹਾਂ ਔਰ ਉਹ ਮਜ਼ਬੂਰਨ ਵੀ ਹੁੰਦੇ ਨੇ। ਕਈ ਵਾਰ ਆਪਾਂ ਕਿਸੇ ਨੂੰ ਮਿਲਦੇ ਔਰ ਜਾਂਦੇ ਉਹ ਮਜ਼ਬੂਰੀ ਬਣ ਜਾਂਦੀ। ਸੰਸਾਰ ਦੇ ਅੰਦਰ ਕੁਝ ਅਜਿਹੇ ਰਿਸ਼ਤੇ ਹੁੰਦੇ ਨੇ ਜੋ ਆਪਾਂ ਮਿਲਵਰਤਨ ਨਹੀਂ, ਕੇਵਲ ਫਾਰਮੈਲਿਟੀ ਤੌਰ ਤੇ ਜਾਂਦੇ ਹਨ। ਅੰਦਰ ਕੁਝ ਭਿੱਜਦਾ ਨਹੀਂ, ਮਨ ਉਸ ਪਾਸੇ ਨੂੰ ਮੁੜਦਾ ਨਹੀਂ, ਦਿਲ ਨਹੀਂ ਕਰਦਾ, ਪਰ ਫਿਰ ਵੀ ਆਪਾਂ ਜਮਾਨੇ ਨੂੰ ਮੁੱਖ ਰੱਖਦੇ ਹਾਂ ਕਰਨੇ। ਪਰੰਤੂ ਇੱਕ ਮਿੱਤਰਤਾ ਹੁੰਦੀ, ਦੋਸਤਾਨਾ ਸੰਬੰਧ ਹੁੰਦਾ, ਉੱਥੇ ਕੋਈ ਰਿਸ਼ਤੇਦਾਰੀ ਨਹੀਂ, ਕੋਈ ਖੂਨੀ ਸੰਬੰਧ ਨਹੀਂ, ਕੇਵਲ ਪਿਆਰ ਆ। ਔਰ ਜਦੋਂ ਪਿਆਰ ਦੇ ਨਾਲ ਆਪਾਂ ਮਿਲਦੇ ਹਾਂ ਤੇ ਉੱਥੇ ਜ਼ਿਆਦਾ ਜੋੜ ਬਣਦਾ, ਜ਼ਿਆਦਾ ਆਪਾਂ ਜਾਂਦੇ ਹਾਂ। ਗੁਰਦੇਵ ਜੀ ਕਹਿੰਦੇ, ਹੇ ਮਾਲਕ ਮੈਂ ਤੇਰੇ ਦਰਸ਼ਨ ਕਰਕੇ ਜਿਉਂਦਾ ਰਹਾਂ, ਅਥਵਾ ਇਵੇਂ ਕਹਿ ਲਓ ਕਿ ਮੈਂ ਤੇਰੇ ਦਰਸ਼ਨ ਕਰਕੇ ਹੀ ਜਿੰਦਾ ਹਾਂ। ਸਵਾਲ ਥੋੜਾ ਵਿਆਖਿਆ ਮੰਗਦਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇਹਦੇ ਤੋਂ ਪਹਿਲਾਂ ਸਾਡਾ ਸਰੀਰ ਬੜਾ ਸੁੰਦਰ ਸੀ, ਦੌੜਦਾ, ਭੱਜਦਾ, ਖਰਗਹਰ ਕਰਦਾ, ਹੋਰ ਕੰਮ ਦੇ ਵਿੱਚ ਪ੍ਰਵਿਰਤਿਆ, ਤੇ ਫਿਰ ਜਿਉਂਦਾ ਕਹਿਣ ਤੋਂ ਭਾਵ ਕੀ ਬਣਿਆ ਕਿ ਅਜੇ ਮੁਰਦਾ ਸੀ। ਮੈਂ ਅੱਗੇ ਵੀ ਦੱਸਿਆ ਸੀ ਅੱਜ ਪਹਾੜ ਦੀ ਦ੍ਰਿਸ਼ਟੀ ਗੋਚਰ ਕਰਦਾ ਕਿ ਮੌਤ ਜਿਹੜੀ ਹੁੰਦੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਸਰੀਰਕ, ਇੱਕ ਹੁੰਦੀ ਆਤਮਕ। ਕਈ ਵਾਰ ਇਵੇਂ ਹੁੰਦਾ ਵੀ ਸਰੀਰ ਮਰ ਜਾਣ ਤੋਂ ਬਾਅਦ ਵੀ ਮਨੁੱਖ ਜਿਹੜੇ ਨੇ ਉਹ ਜਿਉਂਦੇ ਨੇ, ਜਿਵੇਂ ਅੱਜ ਬਾਬਾ ਵੀਰ ਸਿੰਘ ਦੀ ਨਿਰੰਗਾਬਾਦ 17,000 ਫੌਜ ਕੋਲਿਆ, ਮਹਾਰਾਜਾ ਰਣਜੀਤ ਸਿੰਘ ਦੇ ਦੋ ਸਾਹਿਬਜ਼ਾਦੇ ਕਬਰ ਕਸ਼ਮੀਰ ਸਿੰਘ ਤੇ ਕਬਰ ਪਸ਼ਾਵਰ ਸਿੰਘ ਇਹਨਾਂ ਦੀ ਸ਼ਰਨ ਵਿਚ ਆ। ਡੋਗਰੇ ਕਹਿ ਰਹੇ ਨੇ ਸਾਡੇ ਸਪੁਰਦ ਕਰ ਦਿਓ, ਤੇ ਬਾਬਾ ਜੀ ਨੇ ਆਖਿਆ ਵੀ ਮੈਂ ਜਿਉਂਦੇ ਜੀ ਇਹਨਾਂ ਨੂੰ ਨਹੀਂ ਦੇ ਸਕਦਾ, ਇਹ ਸੂਰਮੇ ਦਾ ਕਰਮ ਹੁੰਦਾ। ਕਹਿੰਦੇ ਫਿਰ ਲੜਨ ਦੀ ਤਿਆਰ ਹੋ ਜਾਓ, ਕਹਿੰਦੇ ਆਪਣਿਆਂ ਨਾਲ ਲੜਨਾ ਵੀ ਨਹੀਂ, ਤੇ ਹਰੀ ਕੇ ਪੱਤਣ ਦੇ ਉੱਪਰ ਬੈਠਿਆਂ ਤੋਪਾਂ ਦੇ ਗੋਲਿਆਂ ਦੇ ਨਾਲ ਸਮੇਤ ਸੰਗਤ ਦੇ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਸੀ ਤੇ ਗੋਲਿਆਂ ਨਾਲ ਉਡਾ ਦਿੱਤੇ। ਅੱਜ ਉਸ ਸ਼ਖਸੀਅਤ ਦਾ ਜਨਮਿਆ ਜਨਮ ਦਿਨ ਹੈ ਅੱਜ। ਸਤਿਗੁਰੂ ਵਾਹਿਗੁਰੂ ਕਹਿੰਦੇ ਵੀ ਉਹ ਆਤਮਕ ਤੌਰ ਤੇ ਜਿਉਂਦੇ ਨੇ, ਸਰੀਰ ਚਾਹੇ ਉਨ੍ਹਾਂ ਦਾ ਖਤਮ ਵੀ ਹੋ ਗਿਆ। ਨੰਦ ਲਾਲ ਜੀ ਦਾ ਇੱਕ ਬਚਨ ਹੈ, ਨੰਦ ਲਾਲ ਜੀ ਕਹਿੰਦੇ ਤਾਲਬੇ ਮੌਲਾ ਹਮੇਸ਼ਾ ਜ਼ਿੰਦਾ ਅਸਤ, ਬਰ ਜ਼ਬਾਨਸਤ ਜ਼ਿਕਰੇ ਸੁਬਹਾਨ ਅਸਤੋ ਬਸ, ਜ਼ਿਕਰੇ ਸੁਬਹਾਨ ਅਸਤੋ ਬਸ। ਕਹਿੰਦੇ ਜਿਹੜੇ ਪਰਮੇਸ਼ੁਰ ਦੀ ਯਾਦ ਵਿਚ ਅਸਤਵਾ ਪਰਮੇਸ਼ੁਰ ਦੇ ਚਾਹਵਾਨ ਹੁੰਦੇ ਨੇ ਉਹ ਸਦਾ ਲਈ ਜਿਉਂਦੇ ਨੇ, ਕਿ ਅੰਦਰ ਪ੍ਰੇਮ ਵਿੱਚ ਅੰਦਰ ਉਹਨਾਂ ਦੇ ਦਰਸ਼ਨਾਂ ਦੀ ਭਾਵਨਾ ਆ। ਤੇ ਦੂਸਰੀ ਗੱਲ ਨੰਦ ਲਾਲ ਜੀ ਨੇ ਇੱਕ ਹੋਰ ਆਖੀ, ਕਹਿੰਦੇ ਬਰ ਜਵਾਨ ਜਿਕਰੇ ਸੁਬਹਾਨ ਅਸਤੋਵਸਤ, ਕਹਿੰਦੇ ਉਹਨਾਂ ਦੀ ਜਵਾਨ ਦੇ ਉੱਪਰ ਕੀ ਆ ਜਿਕਰਿਆ, ਜ਼ਿਕਰ ਕੀ ਹੈ ਬੋਲ ਨੇ, ਆਖ ਕੀ ਰਹੇ ਨੇ, ਸੁਬਹਾਨ ਅਸਤੋ ਬਸ, ਸੁਬਹਾਨ ਧੰਨ ਹੈ ਬਸ ਪਰਮੇਸ਼ੁਰ ਤੇ ਅਸਤ ਹੈ ਹੇ ਮਾਲਕ ਹੇ ਵਾਹਿਗੁਰੂ ਤੂੰ ਧੰਨ ਹੈ। ਉਹ ਕੇਵਲ ਉਹਨੂੰ ਧੰਨ ਹੀ ਆਖਦੇ ਨੇ। ਤੇ ਸ੍ਰੀ ਸੁਖਮਨੀ ਸਾਹਿਬ ਨੂੰ ਪੜ੍ਹਿਓ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਤਿੰਨ ਵਾਰ ਇੱਕ ਜਿਹੜਾ ਉੱਚਾ ਵਿਅਕਤੀ ਆ ਉਹਦੇ ਮੁਤਾਬਕ ਧੰਨ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਧੰਨ 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 ਜਾਣੇ ਆਇਆ ਤਿੰਨ ਵਾਰ, ਕੌਣ ਜਿਹਦੇ ਜਨਮ ਦੇ ਨਾਲ ਮਾਂ ਪਿਓ ਦੀ ਇੱਜ਼ਤ ਬਰਬਾਦ ਹੋ ਜਾਂਦੀ, ਜਿਸ ਦੇ ਜਨਮ ਦੇ ਨਾਲ ਸਮਾਜ ਦੇ ਅੰਦਰ ਨਗਰ ਦੇ ਅੰਦਰ ਸ਼ਹਿਰ ਦੇ ਅੰਦਰ ਅਰਾਜਕਤਾ ਔਰ ਬਦ ਅਮਨੀ ਪੈਦਾ ਹੋ ਜਾਂਦੀ, ਜਾਂ ਜਿਸ ਦੇ ਜਨਮ ਦੇ ਨਾਲ ਜਿਹੜੇ ਮੁਰਗੇ ਆ ਉਹਨਾਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ, ਜਿਹੜੀ ਮੱਛੀ ਆ ਉਹ ਵੀ ਕੰਬ ਜਾਂਦੀ ਵੀ ਹੁਣ ਮੇਰੀ ਖਾਤਰ ਨਹੀਂ। ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ, ਕਹਿੰਦੇ ਜਿਸ ਦੇ ਆਉਣ ਦੇ ਨਾਲ ਜਗਤ ਦੇ ਲੋਕ ਤਰ ਜਾਂਦੇ ਨੇ। ਜਨ ਆਵਣ ਕਾ ਇਹ ਸੁਭਾਵ, ਜਨਮ ਦੇ ਆਉਣ ਦਾ ਪ੍ਰਯੋਜਨ ਇਹ ਹੁੰਦਾ। ਇੱਕ ਧਿਆਨ ਰੱਖਣਾ, ਪ੍ਰਯੋਜਨ ਦੋ ਪ੍ਰਕਾਰ ਦਾ ਹੁੰਦਾ, ਇੱਕ ਪ੍ਰਯੋਜਨ ਹੁੰਦਾ ਮੁੱਖ, ਇੱਕ ਹੁੰਦਾ ਆਵੰਤਰ। ਜਿਵੇਂ ਗੁਰੂ ਦੇ ਦਰਬਾਰ ਆਏ ਨਤਮਸਤਕ ਹੋਏ, ਕੜਾ ਪ੍ਰਸ਼ਾਦ ਦੀ ਦੇਗ ਕਰਵਾਈ, ਅਰਦਾਸ ਕੀਤੀ, ਬਾਣੀ ਪੜ੍ਹੀ, ਲੰਗਰ ਛਕਿਆ ਔਰ ਸੰਗਤਾਂ ਨੂੰ ਛਕਾਇਆ, ਸੇਵਾ ਕੀਤੀ, ਜੂਠੇ ਬਰਤਨ ਸਾਫ਼ ਕੀਤੇ, ਸੰਗਤ ਦੇ ਜੋੜੇ ਸਾਫ਼ ਕੀਤੇ, ਜੋੜਿਆਂ ਵਿੱਚ ਸੇਵਾ ਕੀਤੀ, ਇਹ ਸਾਰਾ ਕੁਛ ਆਵੰਤਰ ਪ੍ਰਯੋਜਨ ਆ। ਤੇ ਮੁੱਖ ਪ੍ਰਯੋਜਨ ਕੀ ਹੈ? ਉਸ ਪਰਮੇਸ਼ੁਰ ਦੇ ਕਦਮਾਂ ਵਿੱਚ ਜੁੜ ਕੇ ਤੇ ਏਕਤਾ ਦਾ ਪ੍ਰਗਟਾਵ ਹੋ ਗਿਆ, ਉਸ ਮਾਲਕ ਦੇ ਨਾਲ ਏਕਤਾ ਹੋ ਗਈ, ਅਥਵਾ ਇਵੇਂ ਕਹਿ ਲਓ ਕਿ ਮੁਕਤੀ ਦਾ ਰਸਤਾ ਫੜ ਲਿਆ। ਮੁੱਖ ਪ੍ਰਯੋਜਨ ਜੀਵਨ ਮੁਕਤਿਆ, ਜੀਵਨ ਮੁਕਤ ਹੋ ਜਾਣਾ। ਆਪਾਂ ਦੀ ਹੋਰ ਰਾਜੀ ਬਾਜੀ ਨੀ ਮੁਕਤੀ, ਜੀਵਨ ਮੁਕਤੀ ਦੀ ਤੇ ਗੱਲ ਹੀ ਕਿਸ ਨੇ ਕਰਨੀ। ਹੋਰ ਕਰਮੀ ਨੀ ਮੁਕਦੇ, ਜੀਵਨ ਮੁਕਤੀ ਦੇ ਲਈ ਕੋਈ ਬਿਆਨ ਕਰਦਾ ਬੇਨਤੀ ਕਰਦਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿੱਤ ਆਵੇ ਨਾਉ। ਸੰਗਤ ਕਰਨ ਦੇ ਨਾਲ ਮਨ ਦੇ ਵਿੱਚ ਨਾਮ ਜਿਹੜਾ ਆ ਉਹਦਾ ਵਾਸਾ ਹੋ ਜਾਂਦਾ। ਤੇ ਅੱਗੇ ਕੀ ਕਹਿੰਦੇ ਨੇ, ਜਨ ਕੈ ਸੰਗ ਚਿੱਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ। ਆਪ ਤੇ ਉਹ ਤਰੇ ਹੁੰਦੇ ਨੇ, ਦੁਨੀਆਂ ਦੇ ਲੋਕਾਂ ਨੂੰ ਪਾਰ ਕਰ ਦਿੰਦੇ ਨੇ। ਨੰਦ ਲਾਲ ਜੀ ਦਾ ਬਚਨ ਵੀ ਅਜਿਹੇ ਸਿਧਾਂਤ ਦੀ ਜਿਹੜੀ ਆ ਉਹ ਪਰੋੜਤਾ ਕਰ ਰਿਹਾ, ਵਿਖਿਆਨ ਕਰ ਰਿਹਾ, ਦਰਸਾਉਣਾ ਕਰ ਰਿਹਾ ਕਿ ਬਰ ਜਵਾਨਸ ਹਿਕਰੇ ਸੁਭਾਹਾਂ ਅਸਤੁ ਬਸ। ਉਹਨਾਂ ਦੀ ਜਵਾਨ ਦੇ ਉੱਪਰ ਕੇਵਲ ਪਰਮੇਸ਼ੁਰ ਦਾ ਨਾਮ ਹੁੰਦਾ ਹੈ। ਜਿਹੜੇ ਨਾਮ ਜਪਦੇ ਨੇ ਉਹ ਫਿਰ ਸਦਾ ਲਈ ਜਿਉਂਦੇ ਨੇ। ਉਹੀ ਅਰਦਾਸ ਕਰ ਰਹੇ ਨੇ, ਮਾਲਕ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇਹ ਮਹਾਰਾਜ ਤੇਰਾ ਦਰਸ਼ਨ ਕਰਦਿਆਂ ਮੈਂ ਆਤਮਕ ਤੌਰ ਤੇ ਜਿੰਦਾ, ਕਿਉਂਕਿ ਮੇਰੇ ਸਵਾਤਾਂ ਦੀ ਜਿਹੜੀ ਲੜੀ ਆ ਉਹ ਪਰਮੇਸ਼ੁਰ ਦੇ ਨਾਮ ਦੇ ਵਿੱਚ ਪਰੋਈ ਹੋਈ ਆ, ਨਾਮ ਦੇ ਆਧਾਰ ਉੱਤੇ ਚੱਲ ਰਹੀ ਆ। ਸਾਡੇ ਸਵਾਸਾਂ ਦੀ ਜਿਹੜੀ ਪੂੰਜੀ ਆ, ਜਿਹੜਾ ਸਾਡੇ ਸਵਾਸ ਨੇ, ਇਹ ਨਾਮ ਦੇ ਆਸਰੇ ਨੇ, ਇਹ ਮਾਇਆ ਦੇ ਆਸਰੇ ਚੱਲਦੇ ਨੇ। ਰਵਿਦਾਸ ਜੀ ਦਾ ਇੱਕ ਬਚਨ ਹੈ ਉਹਦਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਮਾਟੀ ਦਾ ਜਿਹੜਾ ਮਿੱਟੀ ਦਾ ਬਣਾਇਆ ਹੋਇਆ ਇਹ ਬੰਦਾ ਕਿਵੇਂ ਨੱਚਦਾ, ਟੱਪਦਾ, ਦੌੜਦਾ, ਖੇਡਦਾ। ਪਰ ਫਿਰ ਕੀ ਆ ਕਹਿੰਦੇ, ਮਾਇਆ ਗਈ ਤਬ ਰੋਵਣ ਲੱਭਦਾ। ਇਹਦੇ ਤੋਂ ਪਹਿਲੀ ਪੰਕਤੀ, ਜਬ ਕਿਛ ਪਾਵਤ ਤਬ ਗਰਭ ਕਰਦਾ ਹੈ। ਜੇ ਥੋੜਾ ਜਿਹਾ ਧਨ ਦੌਲਤ ਪਾ ਲੈਂਦਾ, ਮਾਨ ਪ੍ਰਤਿਸ਼ਠਾ ਇੱਜ਼ਤ ਮਿਲਦੀ, ਤੇ ਫਿਰ ਡੀਂਗ ਮਾਰਦਾ, ਫਿਰ ਗੱਲ ਛਾਤੀ ਤੇ ਹੱਥ ਮਾਰ ਕੇ ਆਖਦਾ ਕਿ ਮੈਂ ਕੱਲ ਆਇਆ, ਇੰਨਾ ਕੁਛ ਇੰਨੇ ਘਰ ਬਣਾ ਲਏ, ਆਪਣਾ ਘਰ ਮੈਂ ਫ੍ਰੀ ਵੀ ਕਰ ਲਿਆ, ਤੇ ਆ ਫਲਾਣਾ ਪਰਿਵਾਰ ਆ ਇੰਨੇ ਚਿਰ ਦਾ ਆਇਆ, ਕੀ ਕੀਤਾ, ਖਾ ਹੀ ਛੱਡਿਆ ਨਾ। ਤੇ ਫਿਰ ਕੀ ਹੁੰਦਾ, ਜਦ ਮਾਇਆ ਗਈ, ਜਦੋਂ ਮਾਇਆ ਚਲੇ ਗਈ ਤਦ ਰੋਵਣ ਲੱਗਦਾ, ਫਿਰ ਰੋਂਦਿਆਂ ਸਾਹ ਨਹੀਂ ਲੈਂਦਾ। ਤ੍ਰਿਲੋਚਨ ਜੀ ਦਾ ਇੱਕ ਸ਼ਬਦ ਆਉਂਦਾ, ਤ੍ਰਿਲੋਚਨ ਜੀ ਕਹਿੰਦੇ, ਮਾਇਆ ਬਹੁਤ ਤਿੰਨ ਆਗ ਲੜਾ ਪ੍ਰਾਣੀ। ਕਹਿੰਦੇ ਵੀ ਜਿਹੜੀ ਮਾਇਆ, ਮਾਇਆ ਦਾ ਮੋਹ ਆ, ਆਗ ਲੜਾ, ਇਹ ਮਨੁੱਖ ਲਈ ਮੁੱਖ ਬਣ ਗਿਆ ਸਭ ਤੋਂ ਅੱਗੇ। ਜਰਾ ਮਰਨ ਭਉ ਵਿਸਰ ਗਿਆ, ਤੂੰ ਨੀ ਜਾਣਦਾ ਮੇਰੇ ਤੇ ਵਡੇਪਾ ਆਵੇਗਾ। ਤੂੰ ਨਹੀਂ ਜਾਣਿਆ ਕਿ ਮੈਂ ਇੱਕ ਦਿਨ ਮਰਨਾ ਆ, ਔਰ ਇਹ ਸਾਰੇ ਦਾ ਡਰ ਜਿਹੜਾ ਉਹ ਦੂਰ ਹੋ ਗਿਆ। ਜਰਾ, ਕਬੀਰ ਜੀ ਨੇ ਆਖਿਆ ਵੀ ਵਡੇਪੇ ਦਾ ਰੋਗ ਵੀ ਬੜਾ ਅਸੰਭਵ ਔਰ ਔਖਾ ਆ। ਕਹਿੰਦੇ ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ ਬਾਵਰੈ, ਤੈ ਗਿਆਨ ਵਿਚਾਰ ਨਾ ਪਾਇਆ ਮਿਰਥਾ ਜਨਮ ਗੁਆਇਆ। ਕਹਿੰਦੇ ਜਿਸ ਦਿਨ ਤੈਨੂੰ ਜਰਾ ਵਡੇਪੇ ਨੇ ਸਭ ਦਿੱਤੀ, ਆਵਾਜ਼ ਦਿੱਤੀ, ਸਭ ਮਤ ਥਾਕੀ, ਤੇ ਹੁਣ ਤੇਰੀ ਹੋਸ਼ ਹਵਾਸ਼ ਜਿਹੜੀ ਆ ਉਹ ਅਸਲ ਟਿਕਾਣੇ ਤੋਂ ਉੱਖੜ ਜਾਂਦੀ ਆ। ਪਰ ਕੀ ਹੋਇਆ ਵੀ ਹਰ ਪਾਸੇ ਤੇਰੇ ਕਰਮ ਗਿਆਨ ਇੰਦਰੇ ਅੱਖਾਂ ਨੂੰ ਐਨਕਾਂ ਲੱਗਣ ਲੱਗ ਪਈਆਂ, ਕੰਨਾਂ ਨੂੰ ਉੱਚਾ ਸੁਣਨ ਲੱਗ ਪਿਆ, ਤੂੰ ਹੋਰ ਕੋਈ ਸਪੀਕਰ ਕੋਈ ਹੋਰ ਯੰਤਰ ਵਰਤਣ ਲੱਗ ਪਿਓ, ਪੈਰਾਂ ਤੋਂ ਤੁਰਿਆ ਨਹੀਂ ਜਾਂਦਾ। ਇੱਕ ਦਿਨ ਆਖਰ ਡਗੋਰੀ ਫੜਨੀ ਪਈ, ਖੂੰਡੀ ਫੜ ਕੇ ਚੱਲਣਾ ਪਿਆ। ਪਰ ਸਭ ਮਤ ਥਾਕੀ, ਏਕ ਨਾ ਥਾਪਸ ਮਾਇਆ, ਤੇ ਮਾਇਆ ਦੀ ਪਕੜ ਇਹੋ ਜਿਹੀ ਆ ਉਹ ਦਿਨ ਦਿਨ ਜ਼ਿਆਦਾ ਵੱਧਦੀ ਜਾਂਦੀ। ਸਹਿਜ ਪ੍ਰੀਤਿ ਦੇ ਸਲੋਕਾਂ ਵਿਚ ਤੇ ਮਹਾਰਾਜ ਨੇ ਇਥੋਂ ਤੱਕ ਕਹਿ ਦਿੱਤਾ ਕਿ ਮਰਦੰਤ ਜਰੂਆ ਮਰਦੇਹੰਤ ਮਾਇਆ। ਜਰੂਆ ਨਾਮ ਹੁੰਦਾ ਵਡੇਪੇ ਦਾ। ਕਹਿੰਦੇ ਜਿਉਂ ਜਿਉਂ ਵਡੇਪਾ ਵੱਧਦਾ ਜਾਂਦਾ ਤਿਉਂ ਤਿਉਂ ਮਾਇਆ ਦੀ ਤ੍ਰਿਸ਼ਨਾ ਵੀ ਵੱਧਦੀ ਜਾਂਦੀ ਹੈ, ਘਟਦੀ ਨਹੀਂ। ਕਈ ਵਾਰ ਆਪਾਂ ਇਹ ਸੰਕਲਪ ਕਰ ਲੈਂਦੇ ਕਿ ਚਾਰ ਦਿਨ ਜਵਾਨੀ ਦੇ ਨੇ, ਮੌਜ ਮਸਤੀ ਕਰੋ, ਵਡੇਪੇ ਵਿਚ ਜਾ ਕੇ ਸਾਰਾ ਕੁਛ ਛੱਡ ਦਿਆਂਗੇ। ਨਹੀਂ ਛੱਡਿਆ ਜਾਵੇਗਾ, ਉਲਟਾ ਉਹ ਜ਼ਿਆਦਾ ਵਧੇਗਾ, ਜ਼ਿਆਦਾ ਵਧੇਗਾ। ਸਤਿਗੁਰੂ ਬਾਣੀ ਸਾਹਿਬ ਕਹਿੰਦੇ ਏਕ ਨਾ ਥਾਕੁਸ ਮਾਇਆ, ਮਾਇਆ ਥੱਕਦੀ ਨਹੀਂ। ਉਰਦੂ ਦਾ ਇੱਕ ਸ਼ੇਰ ਆ, ਉਹ ਕਰਨ ਲੱਗੇ ਮੌਲਾ, ਇੱਕ ਸ਼ਬਦ ਕਹਿੰਦਾ ਮੌਲਾ ਮੈਂ ਤੇਰੀ ਦੁਨੀਆ ਫਾਨੀ ਦੇਖੀ, ਜਹਾਂ ਕੀ ਹਰ ਚੀਜ਼ ਆਨੀ ਜਾਨੀ ਦੇਖੀ, ਜੋ ਆ ਕੇ ਨਾ ਗਿਆ ਬਹੁ ਵਡਾਪਾ ਦੇਖਿਆ, ਜੋ ਜਾ ਕੇ ਨਾ ਆਈ ਬਹੁ ਜਵਾਨੀ ਦੇਖੀ। ਮਾਲਕ ਮੈਂ ਤੇਰੀ ਹਰ ਚੀਜ਼ ਜਿਹੜੀ ਆ ਉਹ ਨਾਸਵੰਤ ਵੇਖੀ ਆ, ਮੇਰੀਆਂ ਇਹਨਾਂ ਅੱਖਾਂ ਦੇ ਸਾਹਮਣੇ ਕਈ ਬਸਤੀਆਂ ਵਸੀਆਂ ਖਤਮ ਹੋ ਗਈਆਂ, ਕਈ ਘਰ ਵਸੇ ਔਰ ਉਜੜ ਗਏ, ਮੇਰੀਆਂ ਇਹਨਾਂ ਅੱਖਾਂ ਦੇ ਸਾਹਮਣੇ ਕਈ ਸਰੀਰ ਬੜੇ ਨਾਮਵਰ ਵਿਅਕਤੀ ਦੁਨੀਆਂ ਵਿਚ ਹੋਏ ਔਰ ਉਹ ਸਮੇਂ ਦੇ ਅੰਧੇਰ ਦੇ ਅੰਦਰ ਸਮੇਂ ਦੀ ਗਰਦਿਸ਼ ਨੇ ਉਹਨਾਂ ਨੂੰ ਦਬਾ ਲਿਆ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ, ਸਾਰਾ ਕੁਛ ਪਨਾਹ ਹੋ ਗਿਆ। ਜਹਾਂ ਕਿ ਹਰ ਚੀਜ਼ ਇਸ ਸ੍ਰਿਸ਼ਟੀ ਮੰਡਲ ਦੀ, ਸੰਸਾਰ ਦੀ ਹਰ ਵਸਤੂ ਜਿਹੜੀ ਆ ਇਹ ਸਤਿਗੁਰੂ ਜੀ ਮੈਂ ਆਉਂਦੀ ਔਰ ਜਾਂਦੀ ਵੇਖੀ ਆ, ਕਦੇ ਆ ਗਈ ਕਦੇ ਚਲੇ ਗਈ, ਕਦੇ ਖੁਸ਼ੀ ਸੀ ਕਦੇ ਗਮੀ ਸੀ, ਕਦੇ ਹਰਖ ਸੀ ਕਦੇ ਸ਼ੋਕ ਸੀ, ਸਾਰਾ ਕੁਛ ਅਜਿਹੇ ਤਰੀਕੇ ਨਾਲ ਬਣ ਗਿਆ। ਕਹਿੰਦੇ ਪਰ ਇੱਕ ਗੱਲ ਹੋਇਆ, ਉਹ ਗੱਲ ਕੀ ਹੈ? ਕਹਿੰਦੇ ਜੋ ਆ ਕੇ ਨਾ ਗਿਆ ਉਹ ਬੁਢਾਪਾ ਦੇਖਿਆ। ਬੁਢਾਪੇ ਦਾ ਰੋਗ ਹੀ ਇਹੋ ਜਿਹਾ ਕਿ ਜਦੋਂ ਇੱਕ ਵਾਰੀ ਆ ਜਾਂਦਾ ਮੁੜ ਕੇ ਵਾਪਸ ਨਹੀਂ ਜਾਂਦਾ। ਮੇਰੇ ਕੋਲ ਬਾਲਪਣ ਚਲਿਆ ਗਿਆ, ਮੇਰੇ ਕੋਲ ਕਿਸ਼ੋਰਪਣ ਚਲਿਆ ਗਿਆ। ਕਿਸ਼ੋਰ ਹੁੰਦਾ ਨਾ ਅਜੇ ਜਵਾਨ ਆ ਤੇ ਨਾ ਬੱਚਾ ਆ ਜਿਹੜੀ ਇਹਦੇ ਤੋਂ ਵਿਚਾਲੇ ਚ ਘੁੰਮ ਰਿਹਾ। ਮੇਰੇ ਕੋਲੋਂ ਜਵਾਨੀ ਖਿਸਕ ਗਈ, ਪਰ ਪਿਆਰਿਆ ਇਹ ਜਿਹੜਾ ਵਡੇਪਾ ਆ ਨਾ ਇਹ ਨਹੀਂ ਵਾਪਸ ਜਾਣਾ। ਵਡੇਪੇ ਨੇ ਤੇ ਇਹੋ ਜਿਹੀ ਸੱਦ ਮਾਰੀ। ਫਰੀਦ ਜੀ ਬੜੇ ਕਠਨ ਤਪੱਸਵਰੀਆ ਕਰਦੇ ਨੇ, ਕਾਠ ਦੀ ਰੋਟੀ ਬੜਾ ਕੁਛ ਕੀਤਾ, ਪਰ ਇੱਕ ਦਿਨ ਵਡੇਪੇ ਨੇ ਇਹੋ ਜਿਹਾ ਦੱਬਿਆ, ਉਹ ਕਹਿਣ ਲੱਗਿਆ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਯੋਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਕਹਿਣ ਲੱਗਾ ਫਰੀਦ ਇਹ ਜਿਹੜੀਆਂ ਮੇਰੀਆਂ ਨਿੱਕੀਆਂ ਨਿੱਕੀਆਂ ਲੱਤਾਂ ਸੀ ਥਲ ਡੂੰਗਰ ਪਹਾੜ ਔਰ ਮੈਦਾਨੀ ਏਰੀਏ ਸਾਰੇ ਇਹਨਾਂ ਨੇ ਗਾਂ ਮਾਰੇ। ਲਗੇ ਬੜੀ ਤਾਕਤ ਹੁੰਦੀ ਸੀ ਇਹਨਾਂ ਵਿਚ ਚਾਹੇ ਛੋਟੀਆਂ ਹੀ ਸੀ। ਅੱਜ ਫਰੀਦਾ ਪੂਜੜਾ ਲਗੇ ਵਡੇਪਾ ਆ ਗਿਆ, ਸਰੀਰ ਵਿਚ ਕਮਜ਼ੋਰੀ ਆ ਗਈ, ਉੱਠਣ ਦੀ ਵੀ ਹਿੰਮਤ ਨਹੀਂ। ਮੰਜੀ ਦੇ ਹੇਠਾਂ ਪਿਆ ਹੋਇਆ ਪਾਣੀ ਦਾ ਕੁਜਾ ਸਹਿ ਕੋਹਾਂ ਸੀ ਉਹ, ਮੈਨੂੰ ਐਵੇਂ ਪ੍ਰਤੀਤ ਹੋ ਰਿਹਾ ਵੀ ਜਿਵੇਂ ਮੈਂ 100 ਕੋਹ ਤੋਂ ਕੁਜਾ ਪਾਣੀ ਦਾ ਫੜਨਾ ਹੋਵੇ। ਸਧਾਰਨਤਾ ਵਿਚ ਇਵੇਂ ਲੈ ਲਓ ਕਿ ਪਾਣੀ ਦਾ ਗਲਾਸ ਜਿਹੜਾ ਉਹ ਮੰਜੇ ਦੇ ਥੱਲੇ ਪਿਆ ਤੇ ਮਹਿਸੂਸ ਇਵੇਂ ਹੁੰਦਾ ਕਿ ਜਿਵੇਂ 100 ਕੋਹ 150 ਮੀਲ ਦੀ ਦੂਰੀ ਤੇ ਪਿਆ ਹੋਵੇ, ਕਿਉਂਕਿ ਸਰੀਰ ਵਿਚ ਸ਼ਕਤੀ ਨਹੀਂ, ਸਰੀਰ ਵਿਚ ਤਾਕਤ ਨਹੀਂ, ਸਰੀਰ ਵਿਚ ਉਹ ਜਾਨ ਨਹੀਂ। ਜੋ ਆ ਕੇ ਨਾ ਗਿਆ ਉਹ ਵਡੇਪਾ ਵਡਾਪਾ ਦੇਖਿਆ, ਤੇ ਜੋ ਜਾ ਕੇ ਨਾ ਆਈ ਉਹ ਜਵਾਨੀ ਦੇਖੀ। ਜਵਾਨੀ ਇੱਕ ਇਹੋ ਜਿਹੀ ਚੀਜ਼ ਆ ਚਲੇ ਜਾਂਦੀ ਹੈ, ਮਨੁੱਖ ਹਰ ਹੀਲੇ ਇਸ ਜਵਾਨੀ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਤੀਯੋਗੀ ਆ, ਯਤਨਸ਼ੀਲ ਆ। ਚਾਹੇ ਇਹਨੂੰ ਕੋਈ ਵੀ ਹੀਲਾ ਵਰਤਣਾ ਪਏ, ਰੰਗ ਮਲਣਾ ਪਏ, ਜਾਂ ਆਪਣੇ ਬਾਲ ਕੱਟਣੇ ਪੈਣ ਜਾਂ ਹੋਰ ਕੁਛ ਵੀ। ਕਈ ਵਾਰ ਆਪਾਂ ਨੇ ਦਾੜੀ ਦੇ ਵਿੱਚੋਂ ਜਿਹੜੇ ਚਿੱਟੇ ਬਾਲ ਹੁੰਦੇ ਆ ਉਹਨਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਕਿ ਕੋਈ ਇਹ ਨਾ ਆਖੇ ਵੀ ਇਹ ਬੁੱਢਾ ਹੋ ਰਿਹਾ ਹੈ। ਪਰ ਆਖਰ ਵੱਧਦੇ ਗਏ ਤੇ ਅਸੀਂ ਹਾਰ ਗਏ ਤੇ ਉਹ ਇੱਕ ਦਿਨ ਜਿੱਤ ਗਏ। ਮੈਂ ਅੱਜ ਇਹ ਕਰ ਰਿਹਾ ਕਬੀਰ ਜੀ ਨੇ ਵੀ ਆਖਿਆ ਵੀ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ। ਬਟੇਪਾ ਆ ਗਿਆ, ਹਰ ਚੀਜ਼ ਰੁਕ ਗਈ ਪਰ ਮਾਇਆ ਦੀ ਤ੍ਰਿਸ਼ਨਾ ਵਧੇਰੇ ਹੋ ਗਈ। ਕਹਿੰਦੇ ਇਹ ਕਦ ਤੱਕ ਹੋਵੇਗੀ? ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ। ਬਾਬਰੇ ਇਹ ਪਾਗਲ, ਇਹ ਝੱਲੇ, ਇਹ ਬੇਸਮਝ, ਤੈਨੂੰ ਕੋਈ ਗਿਆਨ ਦੀ ਸਮਝ ਨਹੀਂ ਆਈ। ਕਹਿੰਦੇ ਜੇ ਤੂੰ ਗਿਆਨ ਦੀ ਸਮਝ ਵਿੱਚ ਨਹੀਂ ਪਿਆ ਤੇ ਬਿਰਥਾ ਜਨਮ ਗਵਾਇਆ, ਤੇਰਾ ਜਨਮ ਹੀ ਵਿਅਰਥ ਆ, ਕਿਸੇ ਵੀ ਕੰਮ ਨਹੀਂ। ਕਿਉਂ? ਗਿਆਨ ਨਹੀਂ ਆਇਆ। ਤ੍ਰਿਲੋਚਨ ਜੀ ਕੀ ਕਹਿ ਰਹੇ ਨੇ? ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਉਹ ਵਿਸਰਿਆ। ਪਿੰਡ ਨੇ ਵਿਕਸੇ ਕੁਟੰਬ ਦੇਖ ਕਮਲਾ ਜਿਉਂ ਵਿਕਸੇ, ਪਰ ਘਰ ਜੋ ਹੈ ਕਪਟ ਨੜਾ। ਪਰਿਵਾਰ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ ਤੇ ਪਰ ਘਰ ਪਰਾਏ ਧਨ ਨੂੰ, ਪਰਾਈ ਅਮਾਨਤ ਨੂੰ ਵੇਖ ਕੇ ਤੇ ਜੋ ਹੈ ਆਪਣੇ ਅੰਦਰ ਉਹਨੂੰ ਤੱਕਦਾ, ਉਹਨੂੰ ਨਜ਼ਰ ਵਿੱਚ ਦੀ ਲੰਘਾਉਂਦਾ, ਇਵੇਂ ਕਹਿ ਲਓ ਕਿ ਉਹਨੂੰ ਅੱਖਾਂ ਹੀ ਅੱਖਾਂ ਵਿੱਚ ਤੋਲਦਾ ਆ। ਇਹੋ ਜਿਹੀ ਹਾਲਤ ਬਣੀ ਹੋਈ ਕਿਉਂਕਿ ਮਾਇਆ ਦੀ ਹਾਲਤ ਵਿੱਚ, ਮਾਇਆ ਦੇ ਹੱਥਾਂ ਵਿੱਚ ਖੇਡ ਰਿਹਾ ਇਹ ਵਿਅਕਤੀ ਆ। ਜਦ ਤੱਕ ਤੂੰ ਮਾਇਆ ਦੇ ਹੱਥਾਂ ਵਿੱਚ ਖੇਡ ਰਿਹਾ ਤਦ ਤੱਕ ਤੇਰੇ ਅੰਦਰ ਦਰਸ਼ਨ ਕਰ ਲੈਣ ਦੀ ਤਮੰਨਾ ਹੀ ਨਹੀਂ ਪੈਦਾ ਹੁੰਦੀ, ਇੱਛਾ ਹੀ ਨਹੀਂ ਪੈਦਾ ਹੁੰਦੀ। ਗੁਰਦੇਵ ਜੀ ਕਹਿੰਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ, ਕਿ ਵਾਹਿਗੁਰੂ ਮੈਂ ਤੇਰੇ ਦਰਸ਼ਨ ਕਰਕੇ ਹੀ ਜਿਉਂਦਾ ਹਾਂ। ਗੁਰਦੇਵ ਸ਼ਹਿਨਸ਼ਾਹ ਨੂੰ ਮਾਤ ਤ੍ਰਿਪਤਾ ਨੇ ਆਖਿਆ, ਬੇਟਾ ਛੱਡ ਇਹ ਜਿਹੜਾ ਤੂੰ ਵਾਹਿਗੁਰੂ ਕਰਦਾ ਨਾ, ਇਹਦੇ ਨਾਲ ਤੇਰੀ ਸਿਹਤ ਤੇ ਬੜਾ ਅਸਰ ਪੈ ਰਿਹਾ, ਤੇਰੀ ਯਾਦਸ਼ਤ ਬੜੀ ਘਟਦੀ ਜਾ ਰਹੀ, ਤੇਰੀ ਸਰੀਰਕ ਕਮਜ਼ੋਰੀ ਵੱਧਦੀ ਜਾ ਰਹੀ ਆ। ਤੇ ਗੁਰਦੇਵ ਨੇ ਜਵਾਬ ਦਿੱਤਾ ਸੀ, ਮਾਂ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਜਦ ਮੈਂ ਉਹਦੇ ਨਾਮ ਨੂੰ ਜਪਦਾ ਤਦ ਹੀ ਮੈਂ ਜੀਵਤ ਆ, ਜੇ ਮੈਂ ਉਹਦਾ ਨਾਮ ਛੱਡ ਦੇਵਾਂ ਤੇ ਮੈਂ ਮਰ ਜਾਵਾਂਗਾ। ਮਾਂ ਨੇ ਕੀ ਤਾਂ ਮਾਂ ਭੋਲੀ ਸੀ, ਪੁੱਤ ਦੇ ਇਸ ਦਰਦ ਨੂੰ ਵੇਖ ਕੇ ਸਹਾਰਿਆ ਨਾ ਗਿਆ ਤੇ ਉਹਨੇ ਛੇਤੀ ਨਾਲ ਸੁਨੇਹਾ ਭੇਜਿਆ, ਵੈਦ ਨੂੰ ਸੱਦ ਲਿਆ। ਵੈਦ ਆ ਗਿਆ, ਵੈਦ ਨੇ ਮੇਰੇ ਦਾਤੇ ਮਾਲਕ ਦੀ ਬਾਂਹ ਫੜੀ ਤੇ ਕਹਿਣ ਲੱਗਿਆ, ਨਾਨਕ ਬੋਲ ਤੈਨੂੰ ਦੁੱਖ ਕੀ ਆ? ਗੁਰਦੇਵ ਕਹਿਣ ਲੱਗੇ, ਦੁੱਖ ਦੂਰ ਕਰ ਸਕਦਾ? ਜੇ ਦੂਰ ਕਰ ਸਕਦਾ ਤੇ ਮੇਰੇ ਦੁੱਖ ਨੂੰ ਸੁਣ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਕਤਵਾਰ ਜਮਦੂਤ। ਕਹਿੰਦੇ ਸੁਣ, ਇੱਕ ਤੇ ਮੈਂ ਮਾਲਕ ਨਾਲੋਂ ਵਿਛੜਿਆ ਹੋਇਆ, ਵਿਛੜ ਜਾਣ ਦਾ ਅਹਿਸਾਸ ਮੁੜ ਮੁੜ ਕੇ ਮੇਰੇ ਅੱਗੇ ਆ ਰਿਹਾ। ਵਿਛੜ ਜਾਣ ਦੀ ਜਿਹੜੀ ਘਾਟ ਆ ਉਹ ਮੈਨੂੰ ਕਮਜ਼ੋਰੀ ਅੱਜ ਤੱਕ ਮਹਿਸੂਸ ਹੋ ਰਹੀ ਆ। ਤੇ ਇੱਕ ਜਿਹੜੀ ਪਰਮੇਸ਼ਰ ਦੇ ਨਾਮ ਦੀ ਭੁੱਖ ਆ ਉਹ ਮੈਨੂੰ ਮੁੜ ਮੁੜ ਕੇ ਲੱਗ ਰਹੀ ਆ। ਤੂੰ ਹੈ ਉਹਨੂੰ ਦੂਰ ਕਰ ਸਕਦਾ? ਤੂੰ ਹੈ ਜਿਹੜਾ ਮੇਰੀ ਭੁੱਖ ਨੂੰ ਦੂਰ ਕਰ ਦੇਵੇਂ? ਭੁੱਖ ਚਾਹੇ ਜਿਸਮਾਨੀ ਆ ਤੇ ਜਾਂ ਰੂਹਾਨੀ ਆ, ਇਹ ਬੜੀ ਦੁੱਖਦਾਇਕ ਆ, ਬੜੀ ਤੰਗ ਕਰਦੀ ਆ। ਫਰੀਦ ਕੋਲ ਵੀ ਨਹੀਂ ਰਿਹਾ ਗਿਆ, ਫਰੀਦ ਨੇ ਆਖਿਆ, ਫਰੀਦਾ ਮੌਤ ਨਾਲੋਂ ਭੁੱਖ ਬੁਰੀ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਕਤੀ ਦਰਜ ਨਹੀਂ ਗੀ, ਬਾਹਰ ਆ। ਕਹਿਣ ਲੱਗਿਆ, ਮੌਤ ਨਾਲੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸਵੇਰੇ ਫੇਰ ਖੜੀ। ਕਹਿਣ ਲੱਗਿਆ, ਮੌਤ ਇੱਕ ਦਿਨ ਆਈ ਤੇ ਆਪਾਂ ਚਲੇ ਗਏ। ਪਰ ਇਹ ਫਰੀਦ ਮੌਤ ਦੇ ਨਾਲੋਂ ਭੁੱਖ ਜਿਹੜੀ ਇਹ ਜ਼ਿਆਦਾ ਦੁੱਖਦਾਈ ਆ, ਕਿਉਂਕਿ ਰਾਤ ਨੂੰ ਰੱਜ ਪੁੱਜ ਕੇ ਸੁੱਤੇ ਸੀ ਤੇ ਸਵੇਰ ਹੁੰਦਿਆਂ ਹੀ ਇਹ ਭੁੱਖ ਜਿਹੜੀ ਆ ਇਹ ਫੇਰ ਸਤਾਉਣ ਲੱਗ ਪਈ, ਫੇਰ ਦੁੱਖ ਦੇਣ ਲੱਗ ਪਈ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਜਿਹੜੀ ਨਾਮ ਦੀ ਭੁੱਖ ਆ ਉਹ ਵੀ ਮੈਨੂੰ ਦੁਖੀ ਕਰ ਰਹੀ ਆ, ਤੇ ਇੱਕ ਦੁੱਖ ਜਿਹੜਾ ਆ ਨਾ ਉਹ ਮੇਰੇ ਸਾਹਮਣੇ ਇਹ ਮੰਡਲਾ ਰਿਹਾ ਆ। ਉਹ ਕੀ ਆ? ਉਹ ਇਹ ਦੁੱਖ ਆ ਕਿ ਸਖਤ ਵਾਰ ਜਮਦੂਤ ਜਿਹੜੇ ਜਮਦੂਤ ਆ ਉਹ ਬੜੇ ਸ਼ਕਤੀਸ਼ਾਲੀ ਨੇ, ਬੜੇ ਜ਼ੋਰਾਵਰ ਬਲਵਾਨ ਔਰ ਜਰਵਾਣੇ ਨੇ। ਜੇ ਵੈਦ ਜੀ ਤੁਸੀਂ ਮੇਰੀ ਰੱਖਿਆ ਕਰ ਸਕਦੇ ਤੇ ਇਹ ਮੇਰੇ ਦੁੱਖ ਆ ਇਹਨਾਂ ਨੂੰ ਦੂਰ ਕਰ ਦਿਓ। ਗੁਰਦੇਵ ਨੇ ਤੇ ਆਖਿਆ, ਵੈਦ ਬੁਲਾਇਆ ਵੈਦ ਦੀ ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣ ਲਈ ਖਰਗ ਕਲੇਜੇ ਮਾਹੇ ਹੈ ਨਾ। ਕਹਿੰਦੇ ਇਹ ਭੋਲਾ ਆ ਵੈਦ, ਇਹ ਨਹੀਂ ਜਾਣਦਾ ਕਿ ਜਿਹੜੀ ਦੁੱਖ ਆ ਦੁੱਖ ਦੀ ਪੀੜਾ ਆ ਉਹ ਮੇਰੇ ਕਾਲਜ ਦੇ ਅੰਦਰ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਾਲਕ ਮੈਂ ਤੇਰਾ ਜਿਹੜਾ ਨਾਮ ਆ ਉਹਨੂੰ ਆਖ ਕੇ ਜਿਉਂਦਾ ਆ, ਤੇਰੇ ਦਰਸ਼ਨ ਵੇਖ ਕੇ ਹੀ ਜੀਵਤ ਆ, ਆਖਾਂ ਜੀਵਾਂ ਵਿਸਰੇ ਮਰ ਜਾਓ। ਪਰ ਅਗਲੀ ਗੱਲ ਜਿਹੜੀ ਮਹਾਰਾਜ ਨੇ ਆਖੀ, ਕਹਿੰਦੇ ਆਖਣ ਔਖਾ ਸਾਚਾ ਲਾਓ, ਪਰ ਜਿਹੜਾ ਨਾਮ ਆਖਣਾ ਉਹ ਕੋਈ ਇੰਨਾ ਸੌਖਾ ਹੈ? ਸਮਾਂ ਵੱਧ ਰਿਹਾ। ਕਹਿੰਦੇ ਵੀ ਭਾਈ ਸੱਜੂ ਜੀ ਬੈਠੇ ਹੋਏ ਨੇ, ਕੁਝ ਮਜ਼ਦੂਰ ਅਜਿਹੇ ਨੇ, ਬੀਬੀਆਂ ਨੂੰ ਮੈਂ ਬੇਨਤੀ ਕਰਾਂ ਕਿ ਗੱਲਾਂ ਨਾ ਕਰੋ ਜਾਂ ਪਿੱਛੇ ਚੱਲ ਜਾਓ। ਕੁਝ ਮਜ਼ਦੂਰ ਆ, ਮਜ਼ਦੂਰ ਕੀ ਹੋਇਆ ਵੀ ਅੱਜ ਮਿਹਨਤ ਨਹੀਂ ਮਿਲੀ। ਪੰਜਾਬ ਦੇ ਅੰਦਰ ਮੈਂ ਨਿਊਜ਼ ਆਰਕ ਵੀ ਦੇਖਿਆ, ਬਹੁਤ ਲੋਕ ਜਿਹੜੇ ਨੇ ਉਹ ਆਣ ਕੇ ਤੇ ਬੈਠ ਜਾਂਦੇ ਨੇ ਮੰਡੀ ਵਿਚ, ਤੇ ਜਿਸ ਜਿਸ ਨੂੰ ਵੀ ਜ਼ਰੂਰਤ ਹੁੰਦੀ ਉਹ ਆਪੋ ਆਪਣੇ ਕੰਮ ਦੀ ਲੈ ਜਾਂਦਾ। ਤੇ ਅਜੇ ਵੀ ਪੰਜਾਬ ਦੇ ਵਿਚ ਸਾਰੇ ਪਾਸੇ ਲੋੜ ਹੁੰਦੀ, ਸ਼ਹਿਰਾਂ ਵਿਚ ਮੰਡੀਆਂ ਲੱਗਦੀਆਂ ਤੇ ਜਿਹਨੂੰ ਜ਼ਰੂਰਤ ਹੁੰਦੀ ਉਹ ਬੰਦੇ ਲੈ ਜਾਂਦਾ। ਮਜ਼ਦੂਰ ਆਏ ਤੇ ਅੱਜ ਕਿਸੇ ਨੂੰ ਵੀ ਨਾ ਲੋੜ ਹੋਈ, ਸਾਹਮਣੇ ਭੁੱਖ ਸਤਾਉਣ ਲੱਗੀ, ਕਹਿਣ ਲੱਗੇ ਵੀ ਅੱਗੇ ਜੋ ਢੇਲੀ ਜਾਂ ਫਿਰ ਜਵਾਨੀ ਦਵਾਨੀ ਮਜ਼ਦੂਰੀ ਮਿਲਦੀ ਸੀ ਉਹਦੇ ਨਾਲ ਪਰਿਵਾਰ ਦੀ ਪਰਵਰਿਸ਼ ਹੁੰਦੀ ਸੀ, ਜਿਹੜਾ ਪਰਿਵਾਰ ਆ ਉਹਦੀ ਪਾਲਣਾ ਹੁੰਦੀ ਸੀ, ਕਿਵੇਂ ਹੋਏਗਾ? ਲਾਹੌਰ ਦੇ ਰਹਿਣ ਵਾਲਾ ਸੱਜੂ ਭਾਈ, ਇਹਦੇ ਮਤਲਬ ਮਸ਼ਹੂਰੀ ਸੀ ਵੀ ਇਹ ਬੜਾ ਦਇਆਵਾਨ ਪੁਰਸ਼ ਆ ਔਰ ਆਏ ਗਏ ਦੀ ਸੰਭਾਲ ਕਰਦਾ। ਭਾਈ ਸੱਜੂ ਦੇ ਕੋਲੇ ਗਏ, ਕਹਿਣ ਲੱਗੇ ਭਾਈ ਜੀ ਅੱਜ ਮਜ਼ਦੂਰੀ ਨਹੀਂ ਮਿਲੀ, ਪਰਿਵਾਰ ਭੁੱਖਾ ਰਹੇਗਾ, ਇਵੇਂ ਕਰੋ ਕਿ ਸਾਡੀ ਬਾਂਹ ਫੜੋ। ਭਾਈ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਕੰਮ ਵੀ ਕੋਈ ਨਹੀਂ, ਤੁਹਾਨੂੰ ਦਿਹਾੜੀ ਵੀ ਪੂਰੀ ਮਿਲੇਗੀ। ਪਹਿਲੀ ਗੱਲ ਤੇ ਵੀ ਨਹਾਓ ਧੋਵੋ ਇਸ਼ਨਾਨ ਕਰੋ, ਉਹਨਾਂ ਜ਼ਮਾਨਿਆਂ ਚ ਸਾਬਣ ਵੀ ਨਹੀਂ ਸੀ ਹੁੰਦਾ। ਮੈਂ ਤੇ ਇੱਥੋਂ ਤੱਕ ਸੁਣਿਆ, ਬਜ਼ੁਰਗਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੋਵੇਗਾ ਕਿ ਜਿਹੜੇ ਨੀਵੀਂ ਜਾਤੀ ਦੇ ਲੋਕ ਸੀ, ਜਦੋਂ ਕੋਈ ਬਲਦ ਪਿਸ਼ਾਬ ਕਰਦਾ ਸੀ ਉਹਦਾ ਪਿਸ਼ਾਬ ਇਕੱਠਾ ਕਰਕੇ ਉਹਦੇ ਵਿੱਚ ਆਪਣੇ ਕੱਪੜੇ ਨੂੰ ਕੁੱਟ ਲੈਂਦੇ ਸੀ, ਸਾਬਣ ਵੀ ਨਹੀਂ ਸੀ ਮਿਲਦਾ। ਇਹੋ ਜਿਹੇ ਦਿਨ ਸੀ। ਕਹਿਣ ਲੱਗੇ ਵੀ ਸਾਬਣ ਲਓ, ਨਹਾਓ, ਆ ਵਧੀਆ ਸੋਹਣੇ ਕੱਪੜੇ ਪਾਈ ਪਾ ਲਓ ਤੇ ਪਾ ਕੇ ਤੇ ਐਸ ਕਮਰੇ ਵਿਚ ਮਾਲਾ ਲਾਓ, ਬੈਠ ਜਾਓ ਤੇ ਅੱਠ ਘੰਟੇ ਮਜ਼ਦੂਰੀ ਕਰਦੇ ਨਾ ਤੁਸੀਂ, ਤੇ ਅੱਠ ਘੰਟੇ ਰਾਮ ਰਾਮ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਮਜ਼ਦੂਰੀ ਤੁਹਾਨੂੰ ਜੇ 50 ਪੈਸੇ ਮਿਲਦੀ ਸੀ ਤੇ ਮੈਂ 1 ਰੁਪਇਆ ਦਵਾਂਗਾ, ਦੁੱਗਣੀ ਹੋਵੇਗੀ। ਕੀ ਹੋਇਆ? ਕਹਿਣ ਲੱਗੇ ਵੀ ਬੜੀ ਸੌਖੀ ਗੱਲ ਆ ਇਹਨੂੰ ਤੇ ਭਾਈ ਛੱਡੂ ਕਹਿੰਦੇ ਨਾ, ਏਡਾ ਵਧੀਆ ਬੰਦਾ, ਇਸ਼ਨਾਨ ਕੀਤੇ, ਖੁਸ਼ੀ ਖੁਸ਼ੀ ਵਧੀਆ ਚੋਲੇ ਪਾ ਲਏ, ਮਾਲਾ ਫੜ ਲਈਆਂ। ਹੁਣ ਜਿਹੜਾ ਜਿਨ੍ਹਾਂ ਨੇ ਸਾਰਾ ਦਿਨ ਲੋਕਾਂ ਦੀ ਨਿੰਦਿਆ ਚੁਗਲੀ ਕਰਨੀ, ਜਿਨ੍ਹਾਂ ਨੇ ਹਰ ਵਕਤ ਦੂਸਰੇ ਦੇ ਔਗਣ ਖਰੋਲਣੇ ਨੇ, ਉਹ ਕੀ ਕਰੇਗਾ? ਉਹ ਚੁੱਪ ਕਰ ਜਾਏਗਾ? بڑے یتن دے نال دو گھنٹے نکلے مساں دو گھنٹے دوہاں بہنیاں بعد کہن لگے بھائی جی آ اپنی مالا لو بڑ تے مزدوری کوئی نہ دیو ساڈے کو واہگرو واہگرو نہیں ہوں ستگرو بادشاہ جی کہیں آخن اوکھا سچا ناؤ کہندے یہ نام آخنا ہی بڑا اوکھا ہے میں گیا شریمان سنت بابا موہن سنگھ جی پنڈر والے بزرگ وہ کسی نو ملتے نہیں درشن کیتے تے ایک گل انہوں نے نہ باہر نکل کے مینو آخی انہوں نے جدو پتا لگیا ہرکو والوں آئے انہوں نے آپ درشن دیتے لمبا سماں گل بات کی ایک کہنے لگے کہ بھی لوگ کہہ دیں بھی یہ سارا کچھ کرتے دا کھیل آ کہندے وہ کرتے دا کھیل آ تے ساڈی بری حالت ہوئی پئی ساڈا وان ہویا پیا اسی دن رات ایک کیتا ہویا من مڑ مڑ کے وشے وکارا ول دوڑدا من مایا دی لالسا بھاونا ول دوڑدا تے او دا کھیل آ پیارو جڑا مالک دا نام جپنا آیا یہ بڑا اوکھا آیا پر جنہ نے جپیا انہوں نے آخیا درشن دیکھ جیواں گر تیرا پورن کرم ہوئے برب میرا پورن کرم کی ہے پورن کرم کی ہے مہاتما بدھ نے تین پراپتیاں دا ورنن کیتا اپنے جڑے اودے بودھی گرنتھ ہے نا انہوں نے ورنن ہوں پہلی گل انہوں نے آخی بھی سیل شانتی آ جانی جس وقت بھی گرو دربار کے آنا تھوڑا من شانت ہو جائے ایک ڈاکٹر آ سڈے کول کئی بار میں اندر کول بیٹھتا بھی ہوں کرم وہ دوسرے نو لٹنا کوئی مجبورن طور سے مریض آتا بس پھر کدھر جائے گا ود تو ود ان نام ہی ضرورت ہوئے تو دوائی دینی دینی وہ کہندا بھی ایک جکام جنوں آپاں نزلہ بھی کہندے نا جکام ہو گیا کہندا ایک تین چار دن تو بعد اپنے آپ ہی ختم ہو جاتا تقریباً سارے کا نہیں تقریباً کچھ لوگوں کا جی دوائی کھا لیے تد بھی نہ کھا لیے تد بھی وہ کہنے لگیا بھی ساڈا یتن یہ ہوں بھی یہ چھتی چھتی زیادہ دوائی دتی جائے اپنے پیسے بنا دیے کیونکہ جی تیسرا دن آ گیا تو انہیں ٹھیک ہو ہی جانا ایہو جے بندے بھی سری ہرمندر گئے تو کہنے لگے من ٹھار ہو گیا ٹھنڈا ٹھار سری ہرمندر دے اندر اٹھارہ گھنٹے روز کیرتن چلتا من شانت ہو گیا مہاتما بدھ کہندا پہلی سی لیا سیتلتا سہنشیلتا ایدے تو بعد دوجی پراپتی ہے جڑی وہ ہے سمادھی سمادست ہونا ایک دھیان تھوڑا رکھنا کہ جس وقت منک سمادھی وچ جاندا انہوں تد بھی کرتا بھاو بنیا رہتا کیونکہ سمادھی دا گیان ہے یہ سارا کچھ سمادھی جو دیکھ رہا ہے گردیو نے بچن بھی کیتا نا پٹا نے آخیا رودر دھیان گیان ستگر کے کب جن پل انہیں جو گاوے کہندے بھی جدو شیو جی سمادھی وچ جاندے نے تے وہ پھر نہ دیکھن والے کماں نوں بھی دیکھ لیندے کیونکہ سمادھی دے وچ کرتا بھاو اپنا آپ بنیا رہتا ہے سمادھی تو اگے جدو تھوڑا جہا پھر ہور ترقی کیتی جاندی پھر آ پرگیا آتمک گیان وہ گیان جتھے جنوں آپاں سدھارن طور تے کیبلے مکتی کہنے ایدے تو اگے کچھ بھی نہیں تے بدھ جی یہ کہہ رہے ہیں بدھ مت یہ درساؤندا کہ جس وقت تیرے اندر سنکلپ وکلپ کچھ کر لین دی کچھ پا لین دی چاہے وہ مکتی آ چاہے سچ کھنڈ پہنچنا یہ سارے تو نشکام ہو جانا یہی تیرا پرگیا ہے یہی تیرا گیان ہے جب تک تیرے اندر کسی پرکار کی کوئی تمنا اجاگر ہو رہی یا پیدا ہو رہی ہے تد تک تس سکھر نو نہیں پہنچیا اجے ادھورا بنیا. ستگرو پادشاہ کہ پورن کرم ہوئے پرب میرا اے مالک میں اس پرگیا گیان دے اندر پرگیا دے اندر پہنچ جاوا اتوا ایویں کہہ لو کہ میں اس آتمک گیان کی پراپتی کر لوا. یہ بنانتی سن پرب میرے ہی واہ گرو کہ میں بےنتی روپ وچ آکھ رہا کہ میری بےنتی نو سن. میں ارجوئی کر رہا میں ارداس کر رہا ہاں میری ارداس نو سن جے کان سنو ارداس جیو میری ارداس نو سن. یہ بنانتی سن پرب میرے دے نام کر اپنے چہرے چہرا ہوں سیوک. اے ستگرو جی اپنا سیوک جان کے ایویں کرپا کر کے مینو نام دی بخشش کر نام دی تے اس سدھانت نو اسی الٹا جان لیا اور کی کرن لگے بھی نام جڑا آیا وہ کسی ہور پور اینڈ تر پے جنتر منتر ول تر پے انمتا والوں نام گرہن کرن لگ پئے. انہوں نے کن وچ منتر دینے شروع کر دیتے پرنتو ستگرو بادشاہ کہندے نام کیڑا نام جڑا تیرے اندر آ بیج روپ دے اندر وہ موجود آ واہگرو جڑا اندر نام آ جڑا نامی دا نام آ جس دی اپنا تحت اس سنسار تو کرنا وہ جوڑنا کر جو لوگ سکھیے تے پر لوگ سہیلے ہو سکن این کی پرارتھنا قبول کر لینی. گرو پنت کا نمانا داس بابا جوالا سنگھ جی ہر کوال انہوں نے در کا نمانا کھوکھر جان کے بول معاف کر دیو. جگو بچار چنگی لگ گئی ہردے وسا لو اور جتن کرو کہ نام کی پراپتی اور درشن کی تمنا سڈے اندر پیدا ہون رکھو. پرچا ہور شبد کا پوجا اکال دیدار خالصے کا آتما گرنتھ شریر اس پنتھ آکھنا جی واہگرو جی کا خالصہ واہگرو جی کی فتح.